ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਸਾਧ ਸੰਗਤ ਵਿੱਚ ਵਿਚਰਦੇ ਹਾਂ ਤਾਂ ਜਦੋਂ ਥੋੜ੍ਹਾ ਬਹੁਤ ਮਨ ਨਿਰਮਲ ਆਉਂਦਾ ਹੈ ਤਾਂ ਚਿੱਤ ਕਰਦਾ ਹੈ ਗੁਰਬਾਣੀ ਅਨੁਸਾਰ ਜੀਵਨ ਜੀਏ, ਪਰ ਸੰਗਤ ਤੋਂ ਜਦੋਂ ਬਾਹਰ ਜਾਂਦੇ ਹਾਂ ਅੰਤਸ਼ਕਰਨ ਦੀ ਜਿਹੜੀ ਅਵਾੜ ਹੈ ਉਹ ਗੁਰਬਾਣੀ 'ਤੇ ਟਿਕਣ ਨਹੀਂ ਦਿੰਦੀ। ਫਰਜ਼ ਕਰੋ ਜੇ ਕਿਸੇ ਨੇ ਫੈਸਲਾ ਕਰ ਲਿਆ ਅੱਜ ਤੋਂ ਬਾਅਦ ਕ੍ਰੋਧ ਨਹੀਂ ਕਰਨਾ, ਸੰਗਤ ਤੋਂ ਬਾਹਰ ਜਾਂਦਿਆਂ ਹੀ ਅੰਦਰੋਂ ਐਸੀ ਅਵਾੜ ਨਿਕਲਦੀ ਹੈ ਕਿ ਮੱਲੋ ਮੱਲੀ ਕ੍ਰੋਧ ਹੋ ਜਾਂਦਾ ਹੈ। ਸੋ ਇਹ ਅਵਾੜ ਦਾ ਜਿਹੜਾ ਵਿਸਥਾਰ ਹੈ ਅੱਜ ਦੇ ਗੁਰਬਾਣੀ ਵਿਚਾਰ ਵਿੱਚ ਦਰਸਾਇਆ ਗਿਆ ਹੈ, ਅਤੇ ਜਦੋਂ ਇਹ ਹਵਾੜ ਅੰਦਰੋਂ ਨਿਕਲਦੀ ਹੈ ਕਿਵੇਂ ਇਸ ਤੋਂ ਬਚਾਵ ਕਰਨਾ ਹੈ ਇਸ ਦਾ ਵਿਸਥਾਰ ਹੈ। ਉਹ ਪਿਆਰ ਨਾਲ ਸਰਵਣ ਕਰੀਏ। ਸਾਡੀ ਬੁੱਧੀ ਇਤਨੀ ਮਲੀਨ ਹੋ ਚੁੱਕੀ ਹੈ ਕਿ ਇਤਨੇ ਪਾਠ ਕਥਾ ਕੀਰਤਨ ਕਰਦਿਆਂ ਅਤੇ ਸੁਣਦਿਆਂ ਹੋਇਆਂ ਵੀ ਸਾਡੇ ਮਨ ਉੱਤੇ ਕੋਈ ਅਸਰ ਨਹੀਂ ਆਉਂਦਾ ਅਤੇ ਨਾ ਹੀ ਕੋਈ ਗੁਰਬਾਣੀ ਦੀ ਚੋਟ ਲੱਗਦੀ ਹੈ, ਅਤੇ ਉਸੇ ਤਰ੍ਹਾਂ ਮਾਇਆ ਦੀ ਗੂੜੀ ਨੀਂਦ ਵਿੱਚ ਘੂਕ ਸੁੱਤੇ ਪਏ ਹਾਂ। ਜੇ ਕਦੇ ਮਾੜਾ ਮੋਟਾ ਮਾਨਸਿਕ ਹਲੋਰਾ ਜਾਂ ਵੈਰਾਗ ਆਉਂਦਾ ਵੀ ਹੈ ਤਾਂ ਉਹ ਹਲੋਰਾ ਵੀ ਸਾਡੇ ਮਨ ਵਿੱਚ ਜੰਮੀ ਹੋਈ ਗਿਲਾਨੀ ਦੀ ਹਵਾੜ ਨਾਲ ਛੇਤੀ ਉੱਡ ਪੁੱਟ ਜਾਂਦਾ ਹੈ। ਹਾਂਜੀ, ਜੇ ਕਦੇ ਕੋਈ ਮਾੜਾ ਮੋਟਾ ਮਾਨਸਿਕ ਹਲੋਰਾ ਜਾਂ ਵੈਰਾਗ ਆਉਂਦਾ ਵੀ ਹੈ ਤਾਂ ਉਹ ਹਲੋਰਾ ਵੀ ਸਾਡੇ ਮਨ ਵਿੱਚ ਜੰਮੀ ਹੋਈ ਗਿਲਾਨੀ ਦੀ ਹਵਾੜ ਨਾਲ ਛੇਤੀ ਉੱਡ ਪੁੱਟ ਜਾਂਦਾ ਹੈ, ਅਤੇ ਅਸੀਂ ਉਹੀ ਅਣਭਿੱਜ ਪੱਥਰ ਦੇ ਪੱਥਰ ਹੀ ਬਣੇ ਰਹਿੰਦੇ ਹਾਂ, ਅਤੇ ਉਸੇ ਪੁਰਾਣੇ ਮਨ ਦੇ ਸੁਭਾਵ ਦੀ ਪ੍ਰਣਾਲੀ ਵਿੱਚ ਰੁੜਦੇ ਜਾਂਦੇ ਹਾਂ। ਗੁਰਬਾਣੀ ਨੇ ਸਾਡੀ ਇਸ ਹਾਲਤ ਉੱਤੇ ਬੜਾ ਕਟਾਖਮਈ ਤਾਨਾ ਮਾਰਿਆ ਹੈ। ਮਨਮੁਖ ਲੋਕ ਸਮਝਾਈ ਹੈ, ਕਦੋਂ ਸਮਝਾਇਆ ਜਾਏ? ਮਨਮੁਖ ਰਲਾਇਆ ਨਾ ਰਲੇ, ਪਈਏ ਕਿਰਤ ਫਿਰਾਏ। ਮਨ ਮੂਰਖ ਹਜੂਨ ਹੈ ਸਮਝਤ, ਸਿੱਖਦੇ ਹਾਰਿਓ ਨੀਤ। ਇਸ ਤਰ੍ਹਾਂ ਅਸੀਂ ਆਪਣੀ ਹੀ ਘੜੀ ਹੋਈ ਪਾਪਾਂ ਦੀ ਜੇਵੜੀ ਨਾਲ ਕਰਮਬੱਧ ਹੋ ਕੇ ਤ੍ਰੈਗੁਣੀ ਮਾਇਕੀ ਘੁੰਮਣ ਘੇਰੀ ਵਿੱਚ ਗੋਤੇ ਖਾ ਰਹੇ ਹਾਂ ਅਤੇ ਘੋਰ ਨਰਕ ਭੋਗ ਰਹੇ ਹਾਂ। ਬੱਚਿਆਂ ਨੂੰ ਮਾਂ ਬਾਪ ਪਹਿਲਾਂ ਪਿਆਰ ਨਾਲ ਸਮਝਾਉਂਦੇ ਹਨ, ਫਿਰ ਘੂਰਦੇ ਅਤੇ ਤਾੜਨਾ ਕਰਦੇ ਹਨ, ਪਰ ਜੇ ਬੱਚਾ ਫਿਰ ਵੀ ਨਾ ਸੁਧਰੇ ਤਾਂ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ। ਕੋਟ ਬਿਗੰਤ ਇਸ ਲਾਗ ਤੇ ਜਿਸ ਨੂੰ ਵਿਸਰੈ ਨਾ, ਨਾਨਕ ਅੰਧਿਨ ਬਿਲਪ ਤੇ ਜਿਉ ਸੁੰਜੇ ਕਰ ਕਾਉ। ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੋਰ, ਨਾਨਕ ਜੰਪੁਰ ਬੱਧੈ ਮਾਰੀਐ ਜਿਉ ਸੰਨੀ ਉੱਪਰ ਚੋਰ। ਫਰੀਦਾ ਤਿੰਨਾ ਮੁਖ ਡਰਾਵਣੇ ਜਿੰਨਾ ਵਿਸਾਰਿਓ ਨਾ, ਇੱਥੇ ਦੁੱਖ ਘਣੇਰਿਆਂ ਅੱਗੇ ਠੌਰ ਨਾ ਠਾਉ। ਜਦ ਸਾਡੇ ਪਾਪਾਂ ਦੀ ਅੱਤ ਹੋ ਜਾਂਦੀ ਹੈ ਤਾਂ ਇਲਾਹੀ ਹੁਕਮ ਅਨੁਸਾਰ ਜਮਾਂ ਦਾ ਠੇਂਗਾ ਲੱਗਦਾ ਹੈ ਤਾਂ ਅਸੀਂ ਮਾਇਕੀ ਨੀਂਦਰ ਤੋਂ ਜਾਗ ਕੇ ਹੇ ਰਾਮ ਆਖਦੇ ਹਾਂ ਤੇ ਕੰਨਾਂ ਨੂੰ ਹੱਥ ਲਾ ਕੇ ਤੋਬਾ ਕਰਦੇ ਹਾਂ। ਦੁੱਖ ਲਾਗੈ ਰਾਮ ਨਾਮ ਚਿਤਾਰੀ, ਰੋਗ ਗ੍ਰਸਤ ਚਿਤਾਰੇ ਨਾਉ। ਸਾਕਤ ਜਮਕੀ ਕਾਣ ਨਾ ਚੂਕੈ, ਜਮ ਕਾ ਡੰਡ ਨਾ ਕਬਹੂ ਮੂਕੈ। ਮਨਮੁਖ ਅੰਧਾ ਅੰਧ ਕਮਾਏ, ਬਹੁ ਸੰਕਟ ਜੋਨੀ ਪਰਮਾਏ। ਜਮ ਕਾ ਜੇਵੜਾ ਕਦੇ ਨਾ ਕਾਟੈ, ਅੰਤੈ ਬਹੁ ਦੁਖ ਪਾਇਆ। ਕਬੀਰ, ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਦਾਣੀਆਂ ਤਿਉਂ ਮੱਥੇ ਧਰਮ ਰਾਏ। ਇਸ ਤਰ੍ਹਾਂ ਫਿਰ ਸਾਡੇ ਜੀਵਨ ਵਿੱਚ ਮੋੜ ਆਉਂਦਾ ਹੈ। ਪਾਪਾਂ ਦੀ ਜਦੋਂ ਅੱਤ ਹੋ ਜਾਂਦੀ ਹੈ, ਜਮ ਦਾ ਠੇਂਗਾ ਲੱਗਦਾ ਹੈ ਤਾਂ ਸਾਡੇ ਜੀਵਨ ਵਿੱਚ ਮੋੜ ਆਉਂਦਾ ਹੈ, ਤਾਂ ਅਸੀਂ ਸਤਸੰਗ ਦੁਆਰਾ ਆਤਮਿਕ ਜੀਵਨ ਸੇਧ ਲੈ ਕੇ ਪਾਠ ਪੂਜਾ ਕਰਮ ਧਰਮ ਆਦਿ ਸਾਧਨਾ ਕਰਨਾ ਸ਼ੁਰੂ ਕਰ ਦਿੰਦੇ ਹਾਂ। ਪਰ ਜਦ ਦੁੱਖ ਟਲ ਜਾਵੇ ਛੇਤੀ ਸਾਰੀ ਕਹਾਣੀ ਭੁੱਲ ਜਾਂਦੇ ਹਾਂ, ਅਤੇ ਅਸੀਂ ਫਿਰ ਉਸੇ ਜਨਮਾਂ ਜਨਮਾਂ ਦੀ ਘਸੀ ਹੋਈ ਪੁਰਾਣੀ ਪ੍ਰਣਾਲੀ ਵਿੱਚ ਵਹਿਣ ਲੱਗ ਜਾਂਦੇ ਹਾਂ। ਅਕਾਲ ਪੁਰਖ ਨੇ ਆਪਣੀ ਪਿਆਰੀ ਅੰਸ਼ ਜੀਵ ਨੂੰ ਇਸ ਮਾਇਕੀ ਮੋਹ ਮਾਇਆ ਦੇ ਅਥਾਹ ਬਿਖਮ ਸੋਗ ਸਾਗਰ ਅਤੇ ਅੰਧ ਗਹਿਰਾ ਸੰਸਾਰ ਤੋਂ ਬਚਾਵਣ ਤੇ ਕੱਢਣ ਲਈ ਆਪਣੇ ਦਿਆਲੂ ਬਿਰਧ ਅਨਸਾਰ ਸਮੇਂ ਸਮੇਂ ਸਿਰ ਗੁਰੂ ਅਵਤਾਰ ਮਹਾਂਪੁਰਖ ਜਗ ਵਿੱਚ ਪਠਾਏ। ਉਹਨਾਂ ਨੇ ਆਪਣੀਆਂ ਜੀਵਨੀਆਂ ਤੇ ਬਾਣੀਆਂ ਰਾਹੀਂ ਸੱਚੀ ਸੁੱਚੀ ਆਤਮਕ ਸੇਧ ਦੇ ਕੇ ਸਾਨੂੰ ਇਸ ਮਾਇਕੀ ਪਾਪਾਂ ਦੀ ਗਿਲਾਨੀ ਤੋਂ ਬਚਣ ਤੇ ਨਿਕਲਣ ਦੇ ਉਪਦੇਸ਼ ਦਿੱਤੇ। ਗੁਰੂ ਬਾਬੇ ਨੇ ਵੀ ਸਾਨੂੰ ਪਾਪਾਂ ਦੀ ਗਿਲਾਨੀ ਤੋਂ ਬਚਣ ਤੇ ਨਿਕਲਣ ਲਈ ਸੋਖੇ ਤੇ ਸੋਹਣੇ ਉਪਦੇਸ਼ ਦਿੱਤੇ ਹਨ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਸਾਧੂ ਸੰਗ ਤਰੀਜੈ ਸਾਗਰ, ਕਟੀਐ ਜਮਕੀ ਫਾਸਾ ਜੀਓ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਕੋਟ ਪਰਾਧ ਮਿਟੈ ਖਿਨ ਪੀਤਰ, ਜਾਂ ਗੁਰਮੁਖ ਨਾਮ ਸਮਾਰੇ। ਪ੍ਰਭ ਚਿਤ ਆਵੈ ਤਾਂ ਕੈਸੀ ਭੀੜ, ਹਰ ਸੇਵਕ ਨਾਈ ਜਮ ਪੀੜ। ਅਵਰ ਉਪਾਵ ਸਭ ਤਿਆ ਗਿਆ, ਦਾਰੂ ਨਾਮ ਲਿਆ, ਤਾਪ ਪਾਪ ਸਭ ਮਿਟੈ ਰੋਗ, ਸੀਤਲ ਮਨ ਪਿਆ। ਸਾਸ ਗਿਰਾ ਸਦਾ ਮਨ ਵਸੈ, ਜਮ ਜੋਹ ਨ ਸਕੈ ਤਿਸ। ਮੇਰੇ ਮਨ ਨਾਮ ਨਿਤ ਨਿਤਲੇ, ਜਲਤ ਨਾਈ ਅਗਨ ਸਾਗਰ ਸੂਖ ਮਨ ਤਨ ਦੇ। ਜਿਸ ਮਨ ਵਸੈ ਪਾਰ ਬ੍ਰਹਮ, ਨਿਕਟ ਨ ਆਵੈ ਪੀਰ। ਭੁੱਖ ਤਿਖ ਤਿਸ ਨ ਵਿਆਪਈ, ਜਮ ਨਹੀਂ ਆਵੈ ਨੀਰ। ਸੋ ਸਾਡਾ ਮਨ ਬੜਾ ਚੰਚਲ ਅਤੇ ਲਾਈ ਲਗ ਹੈ। ਜਿੰਨੀ ਲਾਈ ਗਲੀ ਉਸੇ ਨਾਲ ਉੱਠ ਚੱਲੀ ਵਾਲੀ ਕਹਾਵਤ ਅਨੁਸਾਰ ਸਾਡਾ ਮਨ ਬਹੁਤ ਛੇਤੀ ਬਾਹਰਲਾ ਅਸਰ ਗ੍ਰਹਿਣ ਕਰਕੇ ਤਾਤਾ ਸੀਰਾ ਹੋ ਜਾਂਦਾ ਹੈ। ਅਸੀਂ ਜਨਮਾਂ ਜਨਮਾਂਤਰਾਂ ਤੋਂ ਬੇਅੰਤ ਬਾਹਰਲੇ ਅਸਰ ਗ੍ਰਹਿਣ ਕਰਦੇ ਆਏ ਹਾਂ ਤੇ ਉਹਨਾਂ ਖਿਆਲਾਂ ਨੂੰ ਦੁਹਰਾ ਕੇ ਜਾਂ ਘੋਟ ਕੇ ਆਪਣੇ ਅੰਤਸ਼ਕਰਨ ਦੇ ਸਟੋਰ ਵਿੱਚ ਜਮ੍ਹਾਂ ਕੀਤਾ ਹੋਇਆ ਹੈ। ਤੇ ਜਦੋਂ ਕੋਈ ਬਾਹਰਲੀ ਉਕਸਾਹਟ ਮਿਲਦੀ ਹੈ ਤਾਂ ਅੰਤਸ਼ਕਰਨ ਦੀਆਂ ਡੂੰਘੀਆਂ ਤਹਿਾਂ ਵਿੱਚੋਂ ਪੁਰਾਣੀ ਮਾਨਸਿਕ ਗਿਲਾਨੀ ਦੀ ਹਵਾੜ ਉੱਭਰ ਆਉਂਦੀ ਹੈ। ਧਿਆਨ ਦੇਣਾ ਜੀ, ਅਸੀਂ ਜਨਮਾਂ ਜਨਮਾਂਤਰਾਂ ਤੋਂ ਬਾਹਰਲੇ ਅਸਰ ਗ੍ਰਹਿਣ ਕਰਦੇ ਆਏ ਹਾਂ ਤੇ ਇਹਨਾਂ ਖਿਆਲਾਂ ਨੂੰ ਦੁਹਰਾ ਕੇ ਜਾਂ ਘੋਟ ਕੇ ਆਪਣੇ ਅੰਤਸ਼ਕਰਨ ਵਿੱਚ ਜਮ੍ਹਾਂ ਕੀਤਾ ਹੋਇਆ ਹੈ। ਤੇ ਜਦੋਂ ਕੋਈ ਬਾਹਰਲੀ ਉਕਸਾਹਟ ਮਿਲਦੀ ਹੈ ਤਾਂ ਅੰਤਸ਼ਕਰਨ ਦੀਆਂ ਡੂੰਘੀਆਂ ਤਹਿਾਂ ਵਿੱਚੋਂ ਪੁਰਾਣੀ ਮਾਨਸਿਕ ਗਿਲਾਨੀ ਦੀ ਹਵਾੜ ਉੱਭਰ ਆਉਂਦੀ ਹੈ ਤੇ ਅਸੀਂ ਉਸ ਮਾਨਸਿਕ ਰੰਗਤ ਦੇ ਅਸਰ ਹੇਠ ਬੇਬਸ ਕਰਮ ਬੱਧ ਹੋ ਕੇ ਅਨੇਕਾਂ ਕਿਸਮਾਂ ਦੇ ਨੀਵੀਂ ਰੁਚੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ ਅਤੇ ਜਾਣਦੇ ਬੁੱਝਦੇ ਹੋਏ ਭੈੜੇ ਕਰਮ ਜਾਂ ਪਾਪ ਕਮਾਉਂਦੇ ਹਾਂ। ਹਾਂਜੀ, ਅੰਤਸ਼ਕਰਨ ਦੀ ਹਵਾੜ ਦੇ ਅਸਰ ਹੇਠ ਬੇਬਸ ਹੋ ਕੇ ਜਾਣਦੇ ਬੁੱਝਦੇ ਹੋਏ ਭੈੜੇ ਕਰਮ ਅਤੇ ਪਾਪ ਕਮਾਉਂਦੇ ਹਾਂ। ਜਾਣ ਬੂਝ ਕੇ ਬਾਵਰੇ ਤੈ ਕਾਜ ਬਿਗਾਰਿਓ, ਪਾਪ ਕਰਤ ਸੁਖਚਿਓ ਨਹੀਂ ਨੈ ਗਰਮ ਨਿਵਾਰਿਓ। ਫਿਰ ਫਿਰ ਫਾਈ ਫਾਸੇ ਕਊਆ, ਫਿਰ ਪਛਤਾਨਾ ਅਬ ਕਿਆ ਹੁਆ। ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗੁਣ ਕਰੇ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ। ਇਸ ਤਰ੍ਹਾਂ ਸਾਡੇ ਮਨ ਦੇ ਨੀਵੇਂ ਖਿਆਲਾਂ, ਨੀਵੀਆਂ ਰੁਚੀਆਂ, ਮਲੀਨ ਰੰਗਤ, ਮਾਨਸਿਕ ਗਿਲਾਨੀ, ਭੈੜੇ ਕਰਮਾਂ ਤੇ ਪਾਪਾਂ ਲਈ ਅਸੀਂ ਆਪ ਹੀ ਜ਼ਿੰਮੇਵਾਰ ਹਾਂ ਤੇ ਇਹਨਾਂ ਦਾ ਨਤੀਜਾ ਵੀ ਸਾਡੇ ਜੀਵ ਨੂੰ ਹੀ ਭੁਗਤਣਾ ਪੈਂਦਾ ਹੈ। ਸਾਡੇ ਨੀਵੇਂ ਖਿਆਲਾਂ ਜਾਂ ਰੁਚੀਆਂ ਦਾ ਕਾਰਨ ਸਾਡੀ ਸੰਗਤ ਹੀ ਹੈ। ਸੰਗਤ ਸਿਰਫ ਇਨਸਾਨਾਂ ਦੀ ਨਹੀਂ ਆਉਂਦੀ ਬਲਕਿ ਕਿਤਾਬਾਂ, ਖਿਆਲਾਂ ਜਾਂ ਯਾਦਾਂ ਦੀ ਵੀ ਸੰਗਤ ਆਉਂਦੀ ਹੈ। ਬੰਦਿਆਂ ਦੀ ਸੰਗਤ ਤੋਂ ਤਾਂ ਅਸੀਂ ਅਲਿਪਤ ਰਹਿ ਸਕਦੇ ਹਾਂ ਪਰ ਸਾਡੇ ਅੰਤਸ਼ਕਰਨ ਦੀਆਂ ਤਹਿਾਂ ਵਿਚਲੀ ਹਵਾੜ ਤੋਂ ਬਚਿਆ ਨਹੀਂ ਜਾ ਸਕਦਾ। ਉਹ ਤਾਂ ਆਪੇ ਸਹਿਜ ਸੁਭਾਏ ਅੰਦਰੋਂ ਹੀ ਉਭਰਦੀ ਹੈ ਤੇ ਸਾਡੀ ਰੁਚੀਆਂ ਨੂੰ ਗੰਧਿਆ ਕਰਦੀ ਹੈ। ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਇਸੇ ਲਈ ਸਾਨੂੰ ਗੁਰੂ ਬਾਬੇ ਨੇ ਗੁਰਬਾਣੀ ਦੁਆਰਾ ਉੱਚੀ ਸੁੱਚੀ ਸਾਧ ਸੰਗਤ ਕਰਨ ਦੀ ਤਾਕੀਦ ਕੀਤੀ ਹੈ। ਮਹਾ ਪਵਿੱਤਰ ਸਾਧਕਾ ਸੰਗ ਜਿਸ ਭੇਟਤ ਲਾਗੈ ਪ੍ਰਭ ਰੰਗ, ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਵਿਵਹਾਰਾ, ਸੰਤਨ ਸਿਉਂ ਹਮਲਾਹਾ ਖਾਟਿਆਰ ਭਗਤ ਪਰੇ ਭੰਡਾਰ। ਸਾਧ ਸੰਗਤ ਕੈ ਬਾਸ ਬੈ ਕਲਮਲ ਸਭ ਨਸਨਾ, ਪ੍ਰਭ ਸੇਤੀ ਰੰਗਰਾਤਿਆ ਤਾਂ ਤੇ ਗਰਭ ਨ ਗ੍ਰਸਨ। ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੈ, ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੈ, ਤੁਦੋਂ ਭੁਲੇਸੇ ਜਮ ਜਮ ਮਰਦੇ ਤਿਨ ਕਦੇ ਨਾ ਚੂਕਣ ਹਾਵੇ। ਸੰਤ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ, ਸੰਤ ਮੰਡਲ ਮੈਂ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ। ਮਾਧੋ ਸਾਧੂ ਜਨ ਦੇਹੋ ਮਿਲਾਏ, ਦੇਖਤ ਦਰਸ ਪਾਪ ਸਭ ਨਾਸੈ, ਪਵਿੱਤਰ ਪਰਮ ਪਦ ਪਾਏ। ਸਾਨੂੰ ਹੁਕਮ ਤਾਂ ਸਾਧ ਸੰਗਤ ਦਾ ਹੈ, ਪਰ ਇਸ ਦੇ ਉਲਟ ਜਦ ਸਾਡੇ ਅੰਦਰੋਂ ਮਲੀਨ ਖਿਆਲ ਉੱਠਦੇ ਹਨ ਤਾਂ ਅਸੀਂ ਉਹਨਾਂ ਨੂੰ ਹੋਰ ਘੋੜਦੇ ਹਾਂ ਜਾਂ ਅਭਿਆਸ ਕਰਦੇ ਹਾਂ। ਇਸ ਤਰ੍ਹਾਂ ਇਹ ਨੀਵੇਂ ਖਿਆਲ ਸਾਡੇ ਮਨ ਦੀਆਂ ਡੂੰਘਿਆਈਆਂ ਵਿੱਚ ਹੋਰ ਧੱਸ ਜਾਂਦੇ ਹਨ ਅਤੇ ਫਿਰ ਸਮਾਂ ਪਾ ਕੇ ਸਾਡੇ ਅੰਤਸ਼ਕਰਨ ਵਿੱਚ ਵਸ ਰਸ ਜਾਂਦੇ ਹਨ ਅਤੇ ਸਾਡਾ ਸੁਭਾਅ ਜਾਂ ਆਚਰਣ ਬਣ ਜਾਂਦਾ ਹੈ, ਜੋ ਕਿ ਮੌਕਾ ਮਿਲਣ 'ਤੇ ਹਵਾੜ ਦੀ ਸ਼ਕਲ ਵਿੱਚ ਬਾਹਰ ਪ੍ਰਗਟ ਆਉਂਦਾ ਹੈ, ਜਿਸ ਦੁਆਰਾ ਫਿਰ ਸਾਡੇ ਕਰਮ ਜਾਂ ਭਾਗ ਬਣਦੇ ਹਨ। ਧਿਆਨ ਦੇਣਾ ਜੀ, ਜਿਹੜੇ ਖਿਆਲਾਂ ਦਾ ਅਭਿਆਸ ਕਰਦੇ ਹਾਂ ਜਾਂ ਘੋੜਦੇ ਹਾਂ ਅੰਤਸ਼ਕਰਨ ਵਿੱਚ ਜਾ ਕੇ, ਉਹੀ ਉਹ ਸਾਡੇ ਕਰਮ ਜਾਂ ਭਾਗ ਬਣ ਜਾਂਦੇ ਹਨ। ਉੱਪਰਲੀ ਵਿਚਾਰ ਤੋਂ ਪਤਾ ਲੱਗਾ ਕਿ ਸੰਗਤ ਦੇ ਅਸਰ ਗ੍ਰਹਿਣ ਕਰਨ ਨਾਲ ਹੀ ਸਾਡੇ ਮਨ ਨੂੰ ਚੰਗੀ ਜਾਂ ਮਾੜੀ ਰੰਗਤ ਚੜ੍ਹਦੀ ਹੈ। ਸੋ ਸੰਗਤ ਕਈ ਕਿਸਮਾਂ ਦੀ ਆਉਂਦੀ ਹੈ, ਜਿਹਾ ਕਿ ਸ਼ਖਸੀ ਸੰਗਤ, ਲਿਖਤੀ ਸੰਗਤ, ਖਿਆਲੀ ਸੰਗਤ, ਬਚਨਾਂ ਦੀ ਸੰਗਤ, ਨਿਗਾਹ ਦੀ ਸੰਗਤ, ਮੁਰਦਿਆਂ ਦੀ ਸੰਗਤ ਆਦਿ। ਸੋ ਸ਼ਖਸੀ ਅਤੇ ਲਿਖਤੀ ਸੰਗਤ ਦੇ ਅਸਰ ਤੋਂ ਤਾਂ ਅਸੀਂ ਸਾਰੇ ਹੀ ਵਾਕਫ ਹਾਂ ਜਾਂ ਤਜਰਬਾ ਹੋਇਆ ਹੋਵੇਗਾ, ਪਰ ਖਿਆਲੀ ਸੰਗਤ ਸੂਖਮ ਹੋਣ ਕਾਰਨ ਇਸ ਤੋਂ ਲੋਕ ਅਣਜਾਣ ਅਤੇ ਬੇਪਰਵਾਹ ਹਨ। ਅਸਲ ਵਿੱਚ ਹਰ ਇੱਕ ਇਨਸਾਨ ਆਪਣੇ ਖਿਆਲਾਂ ਅਤੇ ਸੋਚਣੀ ਅਨੁਸਾਰ ਆਪਣੇ ਅੰਦਰ ਚੰਗੀ ਜਾਂ ਮਾੜੀ ਦੁਨੀਆ ਰਚਦਾ ਅਤੇ ਵਸਾਉਂਦਾ ਰਹਿੰਦਾ ਹੈ। ਜਦ ਸਾਨੂੰ ਕੋਈ ਬੰਦਾ ਚੇਤੇ ਆਉਂਦਾ ਹੈ ਤਾਂ ਉਸਦੇ ਚੰਗੇ ਮਾੜੇ ਗੁਣ ਔਗੁਣ ਸਾਡੇ ਮਨ ਦੇ ਸ਼ੀਸ਼ੇ ਉੱਤੇ ਉਗੜ ਆਉਂਦੇ ਹਨ। ਜੇਕਰ ਕਿਸੇ ਉੱਚੇ ਜੀਵਨ ਵਾਲੇ ਗੁਰਮੁਖ ਪਿਆਰੇ ਦੀ ਯਾਦ ਆਵੇ ਤਾਂ ਸਾਡਾ ਤਨ ਮਨ ਹਿਰਦਾ ਸ਼ਰਦਾ ਭਾਵਨੀ ਪ੍ਰੀਤ ਪ੍ਰੇਮ ਰਸ ਚਾਉ ਖੇੜੇ ਅਤੇ ਸ਼ਾਂਤੀ ਨਾਲ ਭਰਪੂਰ ਹੋ ਜਾਂਦਾ ਹੈ। ਧਿਆਨ ਦੇਣਾ ਜੀ, ਜੇ ਖਿਆਲਾਂ ਵਿੱਚ ਵੀ ਕਿਸੇ ਉੱਚੇ ਸੁੱਚੇ ਜੀਵਨ ਵਾਲੇ ਗੁਰਮੁਖ ਪਿਆਰਿਆਂ ਦੀ ਯਾਦ ਆਵੇ ਤਾਂ ਸਾਡਾ ਤਨ ਮਨ ਹਿਰਦਾ ਸ਼ਰਦਾ ਭਾਵਨੀ ਪ੍ਰੀਤ ਪ੍ਰੇਮ ਰਸ ਚਾਉ ਅਤੇ ਖੇੜੇ ਅਤੇ ਸ਼ਾਂਤੀ ਨਾਲ ਭਰਪੂਰ ਹੋ ਜਾਂਦਾ ਹੈ। ਦੂਜੇ ਪਾਸੇ ਜੇ ਕੋਈ ਮਨਮੁਖ ਚੇਤੇ ਆ ਜਾਵੇ ਜਿਸ ਨਾਲ ਸਾਨੂੰ ਨਫ਼ਰਤ ਜਾਂ ਐਲਰਜੀ ਹੋਵੇ ਤਾਂ ਫੌਰਨ ਸਾਡਾ ਤਨ ਮਨ ਹਿਰਦਾ ਈਰਖਾ ਦੁਐਤ ਕ੍ਰੋਧ ਅਤੇ ਨਫ਼ਰਤ ਨਾਲ ਭਰ ਜਾਂਦਾ ਹੈ ਅਤੇ ਮਲੀਨ ਹੋ ਜਾਂਦਾ ਹੈ, ਜਿਸ ਦਾ ਅਸਰ ਸਾਡੀਆਂ ਅੱਖਾਂ ਵਿੱਚ ਨਫ਼ਰਤ ਅਤੇ ਕ੍ਰੋਧ ਦੀ ਝਲਕ ਅਤੇ ਮੱਥੇ ਉੱਤੇ ਤੀਵੜੀਆਂ ਰਾਹੀਂ ਫੌਰਨ ਪ੍ਰਗਟ ਹੋ ਜਾਂਦਾ ਹੈ। ਕਈ ਵਾਰੀ ਤਾਂ ਸਾਡੇ ਸਮੁੱਚੇ ਸਰੀਰ ਨੂੰ ਸਣਕੱਪਣੀ ਕ੍ਰੋਧ ਅਤੇ ਕਿਰਨਾਂ ਦੀ ਅੱਗ ਲੱਗ ਜਾਂਦੀ ਹੈ, ਜਿਸ ਦਾ ਅਸਰ ਢੇਰ ਚਿਰ ਤਾਈਂ ਰਹਿੰਦਾ ਹੈ ਅਤੇ ਅਸੀਂ ਆਪਣੀ ਲਾਈ ਹੋਈ ਗੁੱਜੀ ਅੱਗ ਵਿੱਚ ਸੜਦੇ ਰਹਿੰਦੇ ਹਾਂ। ਸਾਡੀ ਅੰਦਰਲੀ ਖਿਆਲੀ ਦੁਨੀਆ ਵਿੱਚ ਉੱਤਮ ਪੁਰਸ਼ ਤਾਂ ਥੋੜ੍ਹੇ ਹੀ ਆਉਂਦੇ ਹਨ, ਸਾਡੀ ਖਿਆਲੀ ਦੁਨੀਆ ਵਿੱਚ ਉੱਤਮ ਪੁਰਸ਼ ਤਾਂ ਥੋੜ੍ਹੇ ਆਉਂਦੇ ਹਨ ਅਤੇ ਉਹ ਸਾਨੂੰ ਯਾਦ ਵੀ ਘੱਟ ਹੀ ਆਉਂਦੇ ਹਨ। ਪਰ ਨੀਵੇਂ ਰੁਚੀਆਂ ਵਾਲੇ ਲੋਕਾਂ ਦੀ ਤਾਂ ਸਾਡੀ ਖਿਆਲੀ ਦੁਨੀਆ ਵਿੱਚ ਭੀੜ ਲੱਗੀ ਹੋਈ ਹੈ, ਜੋ ਸਾਡੀ ਮਾਨਸਿਕ ਦੁਨੀਆ ਵਿੱਚ ਦਿਨ ਰਾਤ ਭੜਥੂ ਪਾਈ ਰੱਖਦੇ ਹਨ। ਜੇ ਇੱਕ ਮਨਮੁਖ ਦੀ ਖਿਆਲੀ ਸੰਗਤ ਦਾ ਭਾਂਬੜ ਠੰਡਾ ਆਉਂਦਾ ਹੈ ਤਾਂ ਦੂਜਾ ਮਨਮੁਖ ਯਾਦ ਆ ਜਾਂਦਾ ਹੈ, ਅਤੇ ਫਿਰ ਉਸੇ ਤਰ੍ਹਾਂ ਨਫ਼ਰਤ ਤੇ ਕ੍ਰੋਧ ਦੇ ਭਾਂਬੜ ਵਿੱਚੋਂ ਲੰਘਣਾ ਪੈਂਦਾ ਹੈ। ਇਸ ਤਰ੍ਹਾਂ ਅਸੀਂ ਆਪਣੇ ਅੰਦਰ ਆਪੂ ਵਸਾਈ ਹੋਈ ਖਿਆਲੀ ਦੁਨੀਆਂ ਦੇ ਨਫ਼ਰਤ ਵੈਰ ਵਿਰੋਧ ਅਤੇ ਕ੍ਰੋਧ ਦੇ ਭਾਂਬੜ ਵਿੱਚ ਸੜਦੇ ਬਲਦੇ ਕੁਲਝਦੇ ਰਹਿੰਦੇ ਹਾਂ, ਜਿਸ ਨਾਲ ਸਾਡਾ ਮਨ ਮਨੂਰ ਆਉਂਦਾ ਜਾਂਦਾ ਹੈ। ਬਾਹਰਲੀ ਸੰਗਤ ਤੋਂ ਤਾਂ ਅਸੀਂ ਅਲਿਪਤ ਰਹਿ ਸਕਦੇ ਹਾਂ ਜਾਂ ਬਚ ਸਕਦੇ ਹਾਂ, ਪਰ ਸਾਡੇ ਮਨ ਦੀਆਂ ਧੁਰ ਤਹਿਾਂ ਵਿੱਚ ਵਸਾਈ ਹੋਈ ਖਿਆਲੀ ਦੁਨੀਆਂ ਦੇ ਅਸਰਾਂ ਤੋਂ ਬਚਣਾ ਅਤ ਕਠਿਨ ਹੈ, ਕਿਉਂਕਿ ਇਹ ਤਾਂ ਦਿਨ ਰਾਤ ਸਾਡੇ ਰਗੋ ਰੇਸ਼ੇ ਵਿੱਚ ਵਸ ਰਹੀ ਹੈ। ਖਿਆਲਾਂ ਤੋਂ ਤਾਂ ਮਨ ਵਿਹਲਾ ਹੀ ਨਹੀਂ ਆਉਂਦਾ, ਦਿਨ ਰਾਤ ਇਹ ਸੰਗਤ ਸਾਡੇ ਰਗੋ ਰੇਸ਼ੇ ਵਿੱਚ ਵਸ ਰਹੀ ਹੈ। ਜਦ ਕਦੇ ਸਾਡਾ ਮਨ ਬਾਹਰਲੇ ਰੁਝੇਵੇਂ ਤੋਂ ਵਿਹਲਾ ਆਉਂਦਾ ਹੈ ਜਾਂ ਕੋਈ ਹੋਰ ਉਹਨਾਂ ਦੀ ਯਾਦ ਕਰਾ ਦੇਵੇ ਤਾਂ ਅੰਤਰੀਵ ਰੋਸੇ ਗਿਲੇ ਈਰਖਾ ਦੁਐਤ ਵੈਰ ਵਿਰੋਧ ਦੀਆਂ ਗੁੱਝੀਆਂ ਮਿਸਲਾਂ ਖੋਲ੍ਹ ਕੇ ਅਸੀਂ ਖਾਮ ਖਾ ਮਾਨਸਿਕ ਕਲਪਨਾ ਕਲੇਸ਼ ਕ੍ਰਿਜਨਾ ਤੇ ਸਾੜੇ ਸਹੇੜ ਕੇ ਦੁਖੀ ਆਉਂਦੇ ਰਹਿੰਦੇ ਹਾਂ। ਇੱਥੇ ਹੀ ਬਸ ਨਹੀਂ, ਇਹੋ ਜਿਹੀਆਂ ਹਾਨੀਕਾਰਕ ਕਲਪਨਾਵਾਂ ਦੇ ਜ਼ਹਿਰ ਨੂੰ ਹਰ ਵਾਰੀ ਘੋਟਣ ਨਾਲ ਮਨ ਅਤੇ ਅੰਤਸ਼ਕਰਨ ਵਿੱਚ ਇਹ ਮਾਨਸਿਕ ਗਿਲਾਨੀ ਹੋਰ ਵੀ ਧੱਸਦੀ ਅਤੇ ਵਸਦੀ ਜਾਂਦੀ ਹੈ, ਜਿਸ ਨਾਲ ਮਨ ਮਨੂਰ ਹੋ ਕੇ ਉੱਚੇ ਆਤਮ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਧਿਆਨ ਦੇਣਾ ਜੀ, ਜਦੋਂ ਵੀ ਅਸੀਂ ਕੋਈ ਮਲੀਨ ਖਿਆਲਾਂ ਈਰਖਾ ਦੁਐਤ ਐਲਰਜੀ ਨੂੰ ਘੋੜਦੇ ਹਾਂ ਆਪਣੇ ਅੰਦਰ ਤਾਂ ਇਹ ਮਾਨਸਿਕ ਗਿਲਾਨੀ ਅੰਦਰ ਹੋਰ ਧੱਸ ਜਾਂਦੀ ਹੈ। ਉਸ ਨਾਲ ਜਿਹੜਾ ਸਾਡਾ ਮਨ ਮਨੂਰ ਹੋ ਜਾਂਦਾ ਹੈ ਅਤੇ ਜਿਹੜਾ ਮਨ ਦੀ ਇਹ ਹਾਲਤ ਹੋ ਜਾਂਦੀ ਹੈ ਮਨੂਰ ਹੋ ਕੇ ਕਿ ਉੱਚੇ ਆਤਮਕ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਮਨ ਮਨੂਰ ਹੋਇਆ, ਆਤਮਕ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹੋਇਆ, ਤੀਜਾ ਨੁਕਸਾਨ ਕੀ ਹੁੰਦਾ ਹੈ ਕਿ ਅਗਲੇ ਜਨਮਾਂ ਵਿੱਚ ਵੀ ਇਹ ਜ਼ਹਿਰੀਲੀ ਗਿਲਾਨੀ ਨਾਲ ਜਾਂਦੀ ਹੈ। ਹਾਂਜੀ, ਅਗਲੇ ਜਨਮਾਂ ਵਿੱਚ ਵੀ ਇਹ ਜ਼ਹਿਰੀਲੀ ਗਿਲਾਨੀ ਫਿਰ ਨਾਲ ਜਾਂਦੀ ਹੈ। ਇਹੋ ਜਿਹੀ ਮਾਨਸਿਕ ਗਿਲਾਨੀ ਵਿੱਚੋਂ ਫਿਰ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਨੀਵੇਂ ਕਰਮ ਅਥਵਾ ਪਾਪ ਹੀ ਉਪਜਦੇ ਹਨ। ਇਸ ਹਾਲਤ ਵਿੱਚ ਜੇ ਕੋਈ ਚੰਗੇ ਖਿਆਲ ਜਾਂ ਪੁੰਨ ਕਰਮ ਕਰਦੇ ਵੀ ਹਾਂ ਤਾਂ ਉਹ ਵੀ ਹੋਮੇ ਵਿਹੜੇ ਹੀ ਆਉਂਦੇ ਹਨ। ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ। ਉੱਪਰ ਦਸੀ ਇਸ ਮਾਨਸਿਕ ਗਿਲਾਨੀ ਦੀ ਅੱਗ ਦੇ ਭਾਂਬੜ ਵਿੱਚ ਸਾਰੀ ਦੁਨੀਆਂ ਲਿਪਟੀ ਹੋਈ ਹੈ। ਗੁੱਜੀ ਪਾਏ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਇਸ ਗੁੱਜੀ ਅੱਗ ਤੋਂ ਬਚਣ ਦਾ ਸਾਧਨ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੈ ਨਾ ਲਾਗੈ ਤਾਤਾ ਚੋਲ। ਇਹ ਜਗ ਜਲਤਾ ਦੇਖ ਕੇ ਭਜ ਪਏ ਹਰ ਸ਼ਰਣਾਈ ਰਾਮ। ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸ਼ਰਣਾਈ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਸੋ ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਸਾਰੇ ਦੈਵੀ ਗੁਣ ਤੇ ਆਤਮਕ ਦਾਤਾਂ ਅਕਾਲ ਪੁਰਖ ਦੇ ਨਾਮ, ਅਕਾਲ ਪੁਰਖ ਦੇ ਪ੍ਰਕਾਸ਼ ਤੇ ਨਾਮ ਤੋਂ ਪੁੱਜਦੀਆਂ ਹਨ। ਸਾਰੇ ਔਗੁਣ, ਨੀਵੇਂ ਖਿਆਲ, ਨੀਵੀਆਂ ਰੁਚੀਆਂ, ਪਾਪ ਆਦਿ ਇਹ ਤ੍ਰੈਗੁਣੀ ਮਾਇਆ ਦੇ ਹਨੇਰ ਜਾਂ ਭਰਮ ਵਿੱਚੋਂ ਉਪਜਦੇ ਹਨ। ਮਾਇਆ ਅਕਾਲ ਪੁਰਖ ਦੇ ਨਾਮ ਦੀ ਗੈਰਹਾਜ਼ਰੀ ਜਾਂ ਅਣਹੋਣ ਦਾ ਹੀ ਨਾਮ ਹੈ। ਇਸ ਤੋਂ ਸਪਸ਼ਟ ਹੈ ਕਿ ਨਾਮ ਦੇ ਪ੍ਰਕਾਸ਼ ਹੋਣ ਨਾਲ ਆਪੇ ਹੀ ਮਾਇਆ ਦਾ ਹਨੇਰ ਦੂਰ ਹੋ ਜਾਂਦਾ ਹੈ ਅਤੇ ਇਸ ਦੇ ਲਾਉ ਲਸ਼ਕਰ ਹੋਮੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਇਹਨਾਂ ਤੋਂ ਉਪਜੇ ਸਾਰੇ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਪਾਪ ਆਦਿ ਵੀ ਖਤਮ ਹੋ ਜਾਂਦੇ ਹਨ। ਮਾਇਆ ਦੇ ਇਸ ਅੰਧ ਗੁਬਾਰ ਅਥਵਾ ਹਨੇਰ ਨੂੰ ਹੀ ਭਰਮ ਕਿਹਾ ਜਾਂਦਾ ਹੈ। ਐਸਾ ਤੈ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਇਆ ਹੈ ਮਾਇਆ। ਭਰਮੇ ਪੂਲਾ ਫਿਰੇ ਸੰਸਾਰ, ਮਰਜਨ ਮੈਂ ਜਮ ਕਰੇ ਖੁਆਰ। ਸਾਧੋ ਇਹ ਜਗ ਭਰਮ ਪੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ। ਮਾਇਆ ਮੂੰਹ ਕੜੇ ਕੜ ਪਚਿਆ, ਬਿਨ ਨਾਵੇਂ ਭਰਮ 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 ਖਪਿਆ। ਇਸ ਭਰਮ ਰੂਪੀ ਮਾਇਆ ਦੇ ਹਨੇਰ ਨੂੰ ਦੂਰ ਕਰਨ ਲਈ ਗੁਰੂ ਬਾਬੇ ਨੇ ਗੁਰਬਾਣੀ ਵਿੱਚ ਇਹ ਵਿਧੀ ਦੱਸੀ ਹੈ। ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਭ੍ਰਮ ਪੈ ਬਿਨਸ ਗਏ ਖਿਨ ਪੀਤਰ ਅੰਧਕਾਰ ਪ੍ਰਗਟੇ ਚਾਨਾਣ ਸਾਸ ਸਾਸ ਆਰਾਧੈ ਨਾਨਕ ਸਦਾ ਸਦਾ ਜਾਈਏ ਕੁਰਬਾਨ। ਰਾਮ ਨਾਮ ਰਸ ਚਾਖਿਆ ਹਰ ਨਾਮਾ ਹਰ ਤਾਰ ਕਹੋ ਕਬੀਰ ਕੰਚਨ ਪਇਆ ਭਰਮ ਗਿਆ ਸਮੁੰਦੈ ਪਾਰ। ਇਸ ਸਾਰੇ ਲੇਖ ਦੀਆਂ ਵਿਚਾਰਾਂ ਵਿੱਚੋਂ ਇੱਕ ਜ਼ਰੂਰੀ ਅਤੇ ਦੀਰਘ ਚੁਣੌਤੀ ਸਾਡੇ ਸਾਹਮਣੇ ਆਉਂਦੀ ਹੈ, ਉਹ ਇਹ ਹੈ ਕਿ ਜੀਵਨ ਦੇ ਹੇਠ ਲਿਖਿਆਂ ਪੱਖਾਂ ਦਾ ਨਿਰਣਾ ਕਰਕੇ ਅਸੀਂ ਆਪਣੇ ਜੀਵਨ ਨੂੰ ਉਚੇਰੀ, ਚੰਗੇਰੀ, ਸੁਨੇਰੀ ਅਤੇ ਕਲਿਆਣ ਰੂਪੀ ਉੱਚੀ ਸੁੱਚੀ ਸੇਧ ਦੇਣੀ ਹੈ। ਇਸ ਲਈ ਇਹਨਾਂ ਪੱਖਾਂ ਦੀ ਚੁਣੌਤੀ ਕਰਕੇ ਅਤੇ ਕਮਾ ਕੇ ਆਪਣਾ ਜੀਵਨ ਸਫਲਾ ਕਰਨਾ ਹੈ। ਇੱਥੇ ਮਹਾਂਪੁਰਖਾਂ ਨੇ ਇੱਕ ਬਿਓਰਾ ਦਿੱਤਾ ਹੈ, ਦੋ ਪੱਖ ਦਰਸਾਏ ਹਨ ਕਿ ਦੋਨਾਂ ਵਿੱਚੋਂ ਇੱਕ ਦੀ ਚੁਣੌਤੀ ਕਰਕੇ ਫਿਰ ਉਸਨੂੰ ਜੀਵਨ ਵਿੱਚ ਢਾਲ ਕੇ ਕਮਾ ਕੇ ਆਪਣਾ ਜੀਵਨ ਸਫਲਾ ਕਰਨਾ। ਉਹ ਕੀ ਹੈ ਬਿਓਰਾ ਕਿ ਚੰਗੇ ਖਿਆਲ ਜਾਂ ਮਾੜੇ ਖਿਆਲ ਇੱਕ ਪਾਸੇ ਆਉਣਾ ਹੈ, ਚੰਗੀਆਂ ਰੁਚੀਆਂ ਜਾਂ ਮਾੜੀ ਰੁਚੀਆਂ, ਦੈਵੀ ਕਰਮ ਜਾਂ ਨੀਵੇਂ ਕਰਮ, ਨਿਰਮਲ ਮਨ ਜਾਂ ਮੈਲਾ ਮਨ, ਸਾਧ ਸੰਗਤ ਜਾਂ ਕੁਸੰਗਤ, ਪੁੰਨ ਜਾਂ ਪਾਪ, ਆਤਮਕ ਮੰਡਲ ਜਾਂ ਮਾਇਕੀ ਮੰਡਲ ਇੱਕ ਪਾਸੇ ਆਉਣਾ ਹੈ, ਆਤਮਕ ਪ੍ਰਕਾਸ਼ ਜਾਂ ਮਾਇਕੀ ਪਰਮ, ਆਤਮਕ ਰਸ ਜਾਂ ਮਾਇਕੀ ਅਨਰਸ, ਆਤਮਕ ਧਨ ਜਾਂ ਮਾਇਕੀ ਧਨ, ਆਤਮਕ ਧਨ ਜਾਂ ਮਾਇਕੀ ਧਨ, ਆਤਮਕ ਖੁਸ਼ੀ ਜਾਂ ਮਾਇਕੀ ਖੁਸ਼ੀ, ਸਵਰਗ ਜਾਂ ਨਰਕ, ਜੀਵਨ ਜਾਂ ਮੌਤ, ਗੁਰਮਤ ਜਾਂ ਮਨਮਤ, ਗੁਰਮੁਖ ਜਾਂ ਮਨਮੁਖ, ਅਨੁਭਵ ਜਾਂ ਦਿਮਾਗੀ ਗਿਆਨ, ਇਹਨਾਂ ਚੋਂ ਇੱਕ ਦੀ ਚੋਣ ਕਰਨੀ ਹੈ। ਇਹ ਚੁਣੌਤੀ ਕੀਤੇ ਬਗੈਰ ਸਾਡੇ ਜੀਵਨ ਵਿੱਚ ਕੋਈ ਪਰਿਵਰਤਨ ਜਾਂ ਤਬਦੀਲੀ ਨਹੀਂ ਹੋ ਸਕਦੀ। ਧਿਆਨ ਦੇਣਾ ਜੀ, ਜਦ ਤੱਕ ਚੋਣ ਨਹੀਂ ਕਰਾਂਗੇ, ਇਸ ਚੁਣੌਤੀ ਕੀਤੇ ਬਗੈਰ ਸਾਡੇ ਜੀਵਨ ਵਿੱਚ ਕੋਈ ਪਰਿਵਰਤਨ ਜਾਂ ਤਬਦੀਲੀ ਨਹੀਂ ਹੋ ਸਕਦੀ ਅਤੇ ਸਾਡੇ ਜੀਵਨ ਦੀ ਕਿਸ਼ਤੀ ਬਗੈਰ ਕਿਸੇ ਸੇਧ ਦੇ ਮਾਇਆ ਦੇ ਬਿਖਮ ਅਗਨ ਸ਼ੋਕ ਸਾਗਰ ਦੇ ਤੂਫਾਨਾਂ ਵਿੱਚ ਗੋਤੇ ਖਾਂਦੇ ਰਹੇਗੀ। ਪਲਜ ਪਲਜ ਸਗਲੀਮ ਹੋਈ ਝੂਠੇ ਤੰਦੇ ਮੂੰਹ, ਪਰ ਅਸੀਂ ਮਿਲਗੋਬਾ ਜੀਵਨ ਜੀਵਦੇ ਹਾਂ, ਸੰਗਤ ਵੀ ਕਰਦੇ ਹਾਂ, ਕੁਸੰਗਤ ਵੀ ਕਰਦੇ ਹਾਂ, ਨਿਰਮਲ ਮਨ ਵੀ, ਮੈਲਾ ਮਨ ਵੀ। ਇਸ ਗੱਲ ਦਾ ਪ੍ਰਤੱਖ ਸਬੂਤ ਇਹ ਹੈ ਕਿ ਇਤਨੇ ਪਾਠ, ਪੂਜਾ, ਕਰਮ, ਧਰਮ ਆਦਿ ਸਾਧਨ ਕਰਦਿਆਂ ਹੋਇਆਂ ਵੀ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਅਤੇ ਅਸੀਂ ਉਸੇ ਮਾਇਕੀ ਗਿਲਾਨੀ ਦੀ ਪੁਰਾਣੀ ਪ੍ਰਣਾਲੀ ਵਿੱਚ ਹੀ ਰੁੜੇ ਜਾ ਰਹੇ ਹਾਂ। ਇਹ ਚੁਣੌਤੀ, ਚੋਣ ਕਰਨੀ ਅਨੁਭਵੀ ਆਤਮਕ ਗਿਆਨ ਵਾਲੀ ਵਿਵੇਕ ਬੁੱਧੀ ਦੁਆਰਾ ਹੋ ਸਕਦੀ ਹੈ। ਨਿਰਾਪੁਰਾ ਦਿਮਾਗੀ ਗਿਆਨ, ਸਿਆਣਪਾਂ ਅਤੇ ਫਿਲਾਸਫੀਆਂ ਤਾਂ ਸਾਨੂੰ ਹੋਰ ਵੀ ਪੰਬਲ ਪੂਸਿਆਂ ਅਤੇ ਅੰਧ ਗੁਬਾਰ ਦੇ ਭਰਮ ਭੁਲਾਵਿਆਂ ਵਿੱਚ ਫਸਾ ਦਿੰਦੀਆਂ ਹਨ। ਇਸ ਵਿਚਾਰ ਨੂੰ ਥੋੜ੍ਹਾ ਹੋਰ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮਾਇਕੀ ਭਰਮ ਭੁਲਾਵੇ ਦਾ ਹਨੇਰੀ ਸਾਰੇ ਦੁੱਖ ਕਲੇਸ਼, ਜਮ ਜਮ ਜੇਵੜੀ, ਜਮ ਡੰਡ, ਆਵਾਗਮਨ, ਨਰਕ ਆਦਿ ਦਾ ਮੁੱਢਲਾ ਕਾਰਨ ਹੈ ਅਤੇ ਇਸ ਮਾਇਕੀ ਗਿਲਾਨੀ ਦੇ ਬਿਖਮ ਅਗਨ ਸ਼ੋਕ ਸਾਗਰ ਵਿੱਚ ਅਸੀਂ ਗੋਤੇ ਖਾ ਰਹੇ ਹਾਂ। ਤੇ ਦੂਸਰਾ, ਆਤਮ ਪ੍ਰਕਾਸ਼ ਦੇ ਚਾਨਣ ਯਾਨੀ ਨਾਮ ਵਿੱਚ ਸਦੀਵੀ ਸੁੱਖ, ਅਬਨਾਸੀ ਖੇਮ, ਪ੍ਰੀਤ ਪ੍ਰੇਮ, ਰਸ ਚਾਉ, ਖੇੜਾ ਅਤੇ ਸ਼ਾਂਤੀ ਦਾ ਵਰਤਾਰਾ ਹੈ। ਜਿਸ ਤਰ੍ਹਾਂ ਸੂਰਜ ਵੱਲ ਮੂੰਹ ਕੀਤਿਆਂ ਰੋਸ਼ਨੀ, ਨਿੱਘ, ਜੀਵਨ, ਖੇੜਾ ਆਦਿ ਅਨੇਕਾਂ ਗੁਣ ਸਹਿਜ ਹੀ ਪ੍ਰਦਾਨ ਹੋ ਜਾਂਦੇ ਹਨ ਤੇ ਹਨੇਰੇ ਵੱਲ ਆਪਣੇ ਆਪ ਪਿੱਠ ਹੋ ਜਾਂਦੀ ਹੈ। ਇਸ ਦੇ ਉਲਟ ਸੂਰਜ ਵੱਲ ਪਿੱਠ ਕੀਤਿਆਂ ਜਾਂ ਓਹਲੇ ਆਉਂਦਿਆਂ ਸੂਰਜ ਦੇ ਅਨੇਕਾਂ ਗੁਣਾਂ ਤੋਂ ਵਾਂਝਿਆ ਹੋ ਜਾਈਦਾ ਹੈ ਤੇ ਹਨੇਰ ਦੇ ਸਾਰੇ ਔਗਣ ਸਾਡੇ ਪੱਲੇ ਪੈ ਜਾਂਦੇ ਹਨ, ਜਿਸ ਕਾਰਨ ਸਾਨੂੰ ਅਨੇਕਾਂ ਦੁੱਖ ਕਲੇਸ਼ ਭੁਗਤਣੇ ਪੈਂਦੇ ਹਨ। ਐਨ ਇਸੇ ਤਰ੍ਹਾਂ ਜਦ ਅਸੀਂ ਨਾਮ ਦੇ ਪ੍ਰਕਾਸ਼ ਵੱਲ ਧਿਆਨ, ਯਾਦ ਜਾਂ ਸਿਮਰਨ ਕਰਦੇ ਹਾਂ ਤਾਂ ਸਾਡੇ ਅੰਦਰ ਸਾਰੇ ਇਲਾਹੀ ਆਤਮਕ ਗੁਣ ਸਹਿਜ ਹੀ ਪ੍ਰਵੇਸ਼ ਹੋ ਜਾਂਦੇ ਹਨ। हाँ जी नाम दे प्रकाश वाल ध्यान याद जां सिमरन करदे हाँ तां आत्मक मंडल दे इलाही आत्मक गुण सहज ही साडे अंदर प्रवेश हो जांदे हन ते सहज ही साडी पिठ हनेर वल हो जांदी है ते हनेरे दे सारे अवगुणां तों सहज ही छुटकारा हो जांदा है। सो इन्हां दोहां जरूरी ते दीर्घ हालतां दे विचकार एक गुप्त नुक्ता है जिस तों अड अड एक दूजे दे उल्ट राह निकलदे हन जिन्हां द्वारा साडी चंगी जां माड़ी जीवन सेध बनदी है। लिव तात दोए राह है हुक्मी कार कमाए राह दोवें इक जाणै सोई सिज सी दोए पंदी दोए राह चलाए। ਇਹ ਜ਼ਰੂਰੀ ਨੁਕਤਾ ਕੀ ਹੈ? ਇਹ ਜ਼ਰੂਰੀ ਨੁਕਤਾ ਹੈ ਸਾਡੇ ਮਨ ਦੀ ਰੰਗਤ ਦਾ। ਮਲੀਨ ਮਨ ਵਿੱਚੋਂ ਸਾਡੇ ਜੀਵਨ ਦਾ ਰੁੱਖ ਅਵਸ਼ੀ ਮਾਇਕੀ ਰਸਾਤਲ ਵੱਲ ਹੋ ਜਾਂਦਾ ਹੈ ਅਤੇ ਨਿਰਮਲ ਮਨ ਦੀ ਰੁਚੀ ਆਪੇ ਨਾਮ ਵੱਲ ਆਉਂਦੀ ਹੈ। ਧਿਆਨ ਦੇਣਾ ਜੀ, ਜ਼ਰੂਰੀ ਨੁਕਤਾ ਮਨ ਦੀ ਰੰਗਤ ਹੈ। ਜੇ ਮਨ ਨੂੰ ਮਲੀਨ ਰੱਖਾਂਗੇ ਤਾਂ ਉਸਦਾ ਰੁੱਖ ਅਵਸ਼ੀ ਮਾਇਕੀ ਰਸਾਤਲ ਵੱਲ ਹੋਵੇਗਾ ਤੇ ਜੇ ਆਪਣੇ ਮਨ ਨੂੰ ਨਿਰਮਲ ਰੱਖਾਂਗੇ ਤਾਂ ਨਿਰਮਲ ਮਨ ਦੀ ਰੁਚੀ ਆਪੇ ਨਾਮ ਵੱਲ ਆਉਂਦੀ ਹੈ। ਜਿਸ ਤਰ੍ਹਾਂ ਚਾਨਣ ਹੋਣ ਨਾਲ ਹਨੇਰਾ ਆਪੇ ਹੀ ਅਲੋਪ ਹੋ ਜਾਂਦਾ, ਕੱਢਣਾ ਨਹੀਂ ਪੈਂਦਾ, ਉਸੇ ਤਰ੍ਹਾਂ ਨਾਮ ਦੇ ਪ੍ਰਕਾਸ਼ ਹੋਣ ਨਾਲ ਮਾਇਕੀ ਭਰਮ ਭੁਲਾਵੇ ਦਾ ਹਨੇਰ ਤੇ ਉਸਦਾ ਲਾਉ ਲਸ਼ਕਰ ਤੇ ਹਠੀਲੀ ਫੌਜ ਵੀ ਆਪੇ ਹੀ ਅਲੋਪ ਹੋ ਜਾਂਦੇ ਹਨ। ਇਸ ਵਿਚਾਰ ਦਾ ਅੰਤਲਾ ਸਿੱਟਾ ਜਾਂ ਨਿਚੋੜ ਇਹ ਹੈ ਕਿ ਮਾਇਆ ਦੇ ਭਰਮ ਭੁਲਾਵੇ ਦੇ ਵਿੱਚ ਦੇ ਹਨੇਰ ਵਿੱਚ ਰਹਿਣਾ ਪਾਪ ਹੈ ਅਤੇ ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਵਿਚਰਨਾ ਪੁੰਨ ਹੈ। ਯਾਨੀ ਅਕਾਲ ਪੁਰਖ ਦੀ ਭੁੱਲ, ਅਕਾਲ ਪੁਰਖ ਨੂੰ ਭੁੱਲਣਾ ਹੀ ਪਾਪ ਹੈ ਅਤੇ ਅਕਾਲ ਪੁਰਖ ਦੀ ਯਾਦ ਜਾਂ ਉਸਦਾ ਸਿਮਰਨ ਹੀ ਪੁੰਨ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਸਾਡੇ ਮਾਨਸਿਕ ਅਤੇ ਧਾਰਮਿਕ ਜੀਵਨ ਦਾ ਵਰਤਾਰਾ ਗੁਰਬਾਣੀ ਦੇ ਆਸ਼ੇ ਦੇ ਬਿਲਕੁਲ ਉਲਟ ਹੋ ਰਿਹਾ ਹੈ। ਜਿਹੜੀ ਗੱਲ ਨੂੰ ਤਾਂ ਭੁਲਾਵਣਾ ਹੈ ਉਸੇ ਗੱਲ ਨੂੰ ਯਾਦ ਕਰਕੇ, ਘੋਟ ਕੇ, ਸਿਮਰਨ ਕਰਕੇ ਦ੍ਰਿੜ ਕਰੀ ਜਾਂਦੇ ਹਾਂ। ਇਸ ਦੇ ਉਲਟ ਜਿਹੜੀ ਗੱਲ ਨੂੰ ਯਾਦ ਕਰਨਾ ਹੈ, ਜਿਸ ਦਾ ਅਭਿਆਸ ਕਰਨਾ ਹੈ, ਜਿਸ ਨੂੰ ਦ੍ਰਿੜਾਉਣਾ ਹੈ, ਉਸਨੂੰ ਬਿਲਕੁਲ ਭੁਲਾਈ ਬੈਠੇ ਹਾਂ ਜਾਂ ਉਸ ਤੋਂ ਅਵੇਸਲੇ ਤੇ ਮਚਲੇ ਹੋਏ ਬੈਠੇ ਹਾਂ। ਕਾਚ ਬਿਹਾਜਨ ਕੰਚਨ ਛਾੜਨ ਬੈਰੀ ਸੰਘੇਤ ਸਾਜਨ ਤਿਆਗ ਖਰੇ ਹੋਵਨ ਕੋਰਾ ਅਨਹੋਵਨ ਮੀਠਾ ਬਿਖਿਆ ਮੈਂ ਲਪਟਾਏ ਜਰੇ। ਗੁਰੂ ਬਾਬੇ ਨੇ ਸਾਨੂੰ ਇਸ ਜ਼ਰੂਰੀ ਨੁਕਤੇ ਦੀ ਬਾਬਤ ਇਉਂ ਪ੍ਰੇਰਨਾ ਅਤੇ ਅਗਵਾਈ ਕੀਤੀ ਹੈ। ਉਹ ਕਿਹੜਾ ਜ਼ਰੂਰੀ ਨੁਕਤਾ ਸੀ? ਮਨ ਦੀ ਰੰਗਤ ਦਾ। ਸੋ ਮਨ ਦੀ ਰੰਗਤ ਨੂੰ ਨਿਰਮਲ ਬਣਾਉਣ ਲਈ ਇੱਥੇ ਸਾਨੂੰ ਕੁਝ ਗੁਣ ਦੱਸੇ ਹਨ ਜਿਨ੍ਹਾਂ ਨੂੰ ਕਮਾਉਣਾ ਜ਼ਰੂਰੀ ਹੈ। ਰੋਸ ਨਾ ਕਾਉਂ ਸੰਗ ਕਰੋ ਆਪਨ ਨਾਪ ਵਿਚਾਰ ਪਰ ਕਾ ਬੁਰਾ ਨਾ ਰਾਖੋ ਚੀਤ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਨਿੰਦਾ ਭਲੀ ਕਿਸੈ ਕੀ ਨਾਏ ਦਇਆ ਛਿਮਾ ਤਨ ਪ੍ਰੀਤ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਿਆਈ ਸਾਂਝ ਕਰੀ ਜੈ ਗੁਣੇ ਕੇਰੀ ਛੋੜ ਛੋੜ ਔਗੁਣ ਚਲੀਏ ਔਗੁਣ ਕੋ ਨਾ ਚਿਤਾਰੇ ਹੱਥੋਂ ਦੇ ਕੇ ਭਲਾ ਮਨਾਏ ਅਣਹੋਂਦੇ ਆਪ ਵੰਡਾਏ ਆਪ ਗਵਾਏ ਸੇਵਾ ਕਰੇ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਉ ਅਵਰ ਉਪਾਉ ਸਭ ਤਿਆ ਗਿਆ ਦਾਰੂ ਨਾਮ ਲਿਆ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਨਕ ਲੇਖੈ ਇੱਕ ਗੱਲ ਹੋਰ ਹੋਮੈ ਚੱਖਣਾ ਚਾਕ। ਇਹ ਕੁਝ ਪੰਕਤੀਆਂ ਗੁਰਮੁਖ ਪਿਆਰਿਆਂ ਨੇ ਦਰਸਾਈਆਂ ਹਨ। ਜੇ ਇਹਨਾਂ ਨੂੰ ਕਮਾਵਾਂਗੇ ਸਾਡਾ ਮਨ ਦਾ ਰੁੱਖ ਨਿਰਮਲ ਹੋਵੇਗਾ, ਮਨ ਨਿਰਮਲ ਹੋ ਜਾਵੇਗਾ ਅਤੇ ਉਸਦੀ ਰੁਚੀ ਫਿਰ ਨਾਮ ਵੱਲ ਹੋਵੇਗੀ। ਪਰ ਸਾਡੇ ਰੋਜ਼ਾਨਾ ਜੀਵਨ ਦਾ ਰਵੱਈਆ ਇਸ ਦੇ ਐਨ ਉਲਟ ਦਿਖਾਈ ਦੇ ਰਿਹਾ ਹੈ। ਸੋ ਇਹਨਾਂ ਇਲਾਹੀ ਉਪਦੇਸ਼ਾਂ ਨੂੰ ਅਮਲੀ ਤੌਰ 'ਤੇ ਕਮਾਉਣ ਲਈ ਹੇਠ ਲਿਖੇ ਕੁਝ ਸੁਝਾਵ ਸਹਾਇਕ ਹੋ ਸਕਦੇ ਹਨ। ਕਿਉਂਕਿ ਜਦੋਂ ਅਸੀਂ ਗੁਣਾਂ ਨੂੰ ਕਮਾਉਣ ਲੱਗਦੇ ਹਾਂ ਉਹ ਅੰਦਰਲੀ ਹਵਾੜ ਨਿਕਲਦੀ ਹੈ ਅਤੇ ਸਾਨੂੰ ਮੱਲੋ ਮੱਲੀ ਔਗੁਣਾਂ ਵੱਲ ਲਿਜਾਂਦੀ ਹੈ। ਇਸ ਕਰਕੇ ਗੁਰਮੁਖ ਪਿਆਰਿਆਂ ਨੇ ਪ੍ਰੈਕਟੀਕਲ ਦੱਸਿਆ ਜਦੋਂ ਹਵਾੜ ਨਿਕਲੇ ਸਾਨੂੰ ਕੀ ਕਰਨਾ ਚਾਹੀਦਾ। ਜਦ ਕਦੇ ਈਰਖਾ ਦੁਐਤ ਕਾਮ ਕ੍ਰੋਧ ਲੋਭ ਮੋਹ ਘਿਰਨਾ ਨਿੰਦਾ ਆਦਿ ਦੀਆਂ ਨੀਵੀਆਂ ਵਾਸ਼ਨਾਵਾਂ ਵਾਲੇ ਖਿਆਲ ਉਪਜਣ ਤਾਂ ਉਹਨਾਂ ਨੂੰ ਉਸੇ ਵੇਲੇ ਫੌਰਨ ਹੋ ਕੋਈ ਨਾ ਫਿਰ ਕੀ ਹੋਇਆ ਜਾਣਦੇ ਛੱਡ ਪਰੇ ਕਹਿ ਕੇ ਭੁਲਾ ਕੇ ਕਿਸੇ ਹੋਰ ਉਚੇਰੇ ਫੁਰਨੇ ਵੱਲ ਧਿਆਨ ਕਰਕੇ ਆਪਣੇ ਚੇਤੇ ਵਿੱਚੋਂ ਉਸ ਮਲੀਨ ਕਲਪਨਾ ਨੂੰ ਮੇਟਣ ਦੀ ਕੋਸ਼ਿਸ਼ ਕਰੋ। ਹਾਂਜੀ, ਜਦੋਂ ਵੀ ਕੋਈ ਹਵਾੜ ਉਭਰੇ, ਕੋਈ ਫੁਰਨਾ ਆਵੇ, ਈਰਖਾ ਦੁਐਤ ਨਿੰਦਾ ਚੁਗਲੀ ਆ ਕਾਮ ਦਾ ਕ੍ਰੋਧ ਦਾ ਲੋਭ ਦਾ, ਉਸੇ ਵੇਲੇ ਫੌਰਨ ਉਸੇ ਸੈਕਿੰਡ ਉਸ ਚੇਤੇ ਨੂੰ ਕੀ ਕਰੋ, ਹੋ ਕੋਈ ਨਾ ਫਿਰ ਕੀ ਹੋਇਆ ਜਾਣਦੇ ਛੱਡ ਪਰੇ ਕਹਿ ਕੇ ਭੁਲਾ ਕੇ ਕਿਸੇ ਹੋਰ ਉਚੇਰੇ ਫੁਰਨੇ ਵੱਲ ਧਿਆਨ ਕਰੋ। ਪਰ ਜੇਕਰ ਇਸ ਤਰ੍ਹਾਂ ਕਰਨ ਦੇ ਬਾਵਜੂਦ ਫਿਰ ਵੀ ਉਹ ਨੀਵਾਂ ਖਿਆਲ ਜਾਂ ਨੀਵੀਆਂ ਰੁਚੀਆਂ ਤੰਗ ਕਰਨ ਤਾਂ ਫਿਰ ਕੀ ਕਰੀਏ? ਫਿਰ ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰੋ ਜਾਂ ਸੁਣੋ, ਜਾਂ ਫਿਰ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜਾਪ ਕਰੋ, ਜਾਂ ਫਿਰ ਉੱਚੀਆਂ ਪਿਆਰ ਤੇ ਸ਼ਰਧਾ ਭਾਵਨੀ ਵਾਲੀਆਂ ਸਾਖੀਆਂ ਪੜ੍ਹੋ ਜਾਂ ਸੁਣੋ, ਜਾਂ ਫਿਰ ਭੱਜ ਕੇ ਗੁਰਮੁਖ ਪਿਆਰਿਆਂ ਕੋਲ ਜਾ ਕੇ ਸੰਗਤ ਕਰੋ, ਜਾਂ ਫਿਰ ਗੁਰਮਤ ਦੀਆਂ ਲਿਖਤਾਂ ਪੁਸਤਕਾਂ ਤੇ ਗ੍ਰੰਥ ਪੜ੍ਹੋ, ਜਾਂ ਫਿਰ ਉੱਚੀ ਸੁੱਚੀ ਸੇਵਾ ਵਿੱਚ ਰੁੱਝ ਜਾਓ। ਪਰ ਜ਼ਰੂਰੀ ਨੁਕਤਾ ਇਹ ਹੈ ਕਿ ਇਸ ਨੀਵੀਂ ਰੁਚੀ ਵਾਲੇ ਸੰਕਲਪ ਜਾਂ ਖਿਆਲ ਨੂੰ ਉਸੇ ਵੇਲੇ ਫੌਰਨ ਦੂਰ ਕਰਨਾ ਹੈ। ਧਿਆਨ ਦੇਣਾ ਜੀ, ਕੋਈ ਵੀ ਸਾਧਨਾ ਅਪਣਾਓ, ਫਿਰ ਕੀ ਹੋਇਆ ਜਾਣ ਦੇ ਛੱਡ ਪਰੇ, ਜਾਂ ਗੁਰਬਾਣੀ ਦਾ ਪਾਠ ਸੁਣੋ, ਕੀਰਤਨ ਸੁਣੋ ਜਾਂ ਕਰੋ, ਜਾਂ ਉੱਚੀ ਉੱਚੀ ਵਾਹਿਗੁਰੂ ਕਰੋ, ਜਾਂ ਭੱਜ ਕੇ ਗੁਰਮੁਖ ਪਿਆਰਿਆਂ ਦੀ ਸੰਗਤ ਕਰੋ, ਜਾਂ ਧਾਰਮਿਕ ਲਿਖਤਾਂ ਜਾਂ ਗ੍ਰੰਥ ਪੜ੍ਹੋ, ਜਾਂ ਉੱਚੀ ਸੁੱਚੀ ਸੇਵਾ ਵਿੱਚ ਰੁੱਝ ਜਾਓ। ਪਰ ਜ਼ਰੂਰੀ ਨੁਕਤਾ ਇਹ ਹੈ ਕਿ ਨੀਵੀਂ ਰੁਚੀ ਵਾਲੇ ਸੰਕਲਪ ਜਾਂ ਖਿਆਲ ਨੂੰ ਉਸੇ ਵੇਲੇ ਫੌਰਨ ਦੂਰ ਕਰੋ। ਜੇ ਉਸ ਸੰਕਲਪ ਨੂੰ ਉਸੇ ਵੇਲੇ ਫੌਰਨ ਟਾਲਿਆ ਨਾ ਗਿਆ, ਭੁਲਾਇਆ ਨਾ ਗਿਆ, ਮਨ ਦੀ ਫੱਟੀ ਤੋਂ ਮੇਟਿਆ ਨਾ ਗਿਆ, ਤਾਂ ਇਹ ਨੀਵਾਂ ਸੰਕਲਪ ਜਾਂ ਖਿਆਲ ਸਾਡੇ ਮਨ ਵਿੱਚ ਮੁੜ ਮੁੜ ਯਾਦ ਆਵੇਗਾ, ਘੋਟਿਆ ਜਾਵੇਗਾ, ਅਭਿਆਸ ਹੁੰਦਾ ਜਾਵੇਗਾ, ਫਿਰ ਅੰਤਸ਼ਕਰਨ ਵਿੱਚ ਤਸ ਵਸ ਰਸ ਜਾਵੇਗਾ, ਫਿਰ ਇਸ ਗਿਲਾਨੀ ਦਾ ਜ਼ਹਿਰ ਹੋਰ ਵੱਧਦਾ ਜਾਵੇਗਾ, ਫਿਰ ਅੰਦਰਲੀ ਗੁੱਜੀ ਅੱਗ ਵਿੱਚ ਸੜਦੇ ਬਲਦੇ ਰਹਾਂਗੇ, ਫਿਰ ਅਵਸ਼ੀ ਸਾਡੇ ਕੋਲ ਪਾਪ ਆਉਂਦੇ ਰਹਿਣਗੇ, ਉੱਚੀ ਸੁੱਚੀ ਭਾਵਨਾ ਤੋਂ ਕੋਰੇ ਤੇ ਮਨੂਰ ਹੋ ਜਾਵਾਂਗੇ ਤੇ ਜਮਾਂ ਦੇ ਵਸ ਪੈ ਜਾਵਾਂਗੇ ਤੇ ਲੋਕ ਪਰਲੋਕ ਅਜਾਈਂ ਗਵਾ ਕੇ ਆਵਾਗਮਨ ਦੇ ਚੱਕਰ ਵਿੱਚ ਪਏ ਫਿਰਾਂਗੇ। ਇਸੇ ਕਰਕੇ ਗੁਰਬਾਣੀ ਵਿੱਚ ਸਾਨੂੰ ਇਉਂ ਤਾੜਨਾ ਕੀਤੀ ਗਈ ਹੈ, ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵੇ ਆਪੇ ਬੋਬਿਤ ਆਵੇ, ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰ ਤੋਂ ਨਰਕ ਜਾਵੇ, ਕੋਟ ਬਿਗਨ ਤਿਸ ਲਾਗ ਤੇ ਜਿਸਨੂੰ ਵਿਸਰੈ ਨਾ ਹੋ, ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਦਕਾਰੀ, ਨਾਨਕ ਵਿਣ ਨਾਵੇਂ ਆਲੂਦਿਆ ਜਿੱਤੀ ਔਰ ਖਿਆਲ, ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਪੁਰ ਬੱਧੇ ਮਾਰੀਐ ਜੋ ਸੰਨੀ ਉੱਪਰ ਚੋਰ। ਗੁਰਬਾਣੀ ਵਿਚਾਰ ਲੇਖ ਨੰਬਰ 99 ਪਾਪ ਪੁੰਨ ਭਾਗ ਦੂਜਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਆਤਮਕ ਲੇਖਣੀਆਂ ਗੁਰਮੁਖ ਪਿਆਰੇ ਬਾਉ ਜੀ ਉਹਨਾਂ ਨੇ ਲਿਖੀਆਂ ਹਨ। ਪਾਪ ਪੁੰਨ ਦੇ ਵਿਸ਼ੇ 'ਤੇ ਦੋ ਲੇਖ ਹਨ, ਦੂਸਰਾ ਭਾਗ ਪੜ੍ਹਿਆ ਗਿਆ ਸੀ। ਇਸ ਤੋਂ ਇਲਾਵਾ 132 ਲਿਖਤਾਂ ਅਲੱਗ ਅਲੱਗ ਵਿਸ਼ਿਆਂ 'ਤੇ ਆਪ ਜੀ ਨੇ ਲਿਖੀਆਂ ਹਨ। ਸੰਗਤਾਂ ਦੇ ਚਰਨਾਂ ਸਿਨੇਮਰ ਬੇਨਤੀ ਹੈ ਕਿ 130 ਰੁਪਏ ਦਾ ਸੈੱਟ ਹੈ ਸਾਰੇ ਵਿਸ਼ਿਆਂ ਦਾ, ਆਪ ਜੀ ਲਿਜਾਣ ਦੀ ਕਿਰਪਾਲਤਾ ਕਰੋ। ਇਹ ਨਹੀਂ ਕਿ ਇਹ ਲਿਖਤਾਂ ਨਿਰਾ ਸੇਧ ਦਿੰਦੀਆਂ ਹਨ, ਇਹ ਲਿਖਤਾਂ ਦੇ ਪੜ੍ਹਨ ਨਾਲ ਸਾਨੂੰ ਗੁਰਬਾਣੀ ਵੀ ਮਿੱਠੀ ਲੱਗੇਗੀ। ਉਹ ਕਿਵੇਂ? ਜਿਵੇਂ ਅਸੀਂ ਹੁਣ ਗੁਰਬਾਣੀ ਦਾ ਕੀਰਤਨ ਸੁਣਦੇ ਹਾਂ, ਸਾਹਮਣੇ ਸਕਰੀਨ 'ਤੇ ਜਦੋਂ ਅਰਥ ਆਉਂਦੇ ਹਨ, ਜਦੋਂ ਅਰਥ ਸਮਝ ਲੈਂਦੇ ਉਸ ਪੰਕਤੀ ਦਾ, ਤਾਂ ਫਿਰ ਸਾਡੇ ਅੰਦਰ ਵਲਵਲੇ ਪੁੱਜਦੇ ਹਨ, ਸਾਨੂੰ ਉਸ ਪੰਕਤੀ ਵਿੱਚ ਸਵਾਦ ਆਉਂਦਾ ਹੈ। ਇਹ ਜਿੰਨੀਆਂ ਵੀ ਲਿਖਤਾਂ ਨੇ ਇਹਨਾਂ ਵਿੱਚ ਗੁਰਬਾਣੀ ਦੇ ਅੰਤਰੀਵ ਭਾਵ ਦਰਸਾਏ ਗਏ ਹਨ, ਨਿਰਾ ਅਰਥ ਹੀ ਨਹੀਂ ਇਸ ਵਿੱਚ ਅੰਤਰੀਵ ਭਾਵ ਹਨ। ਜਦੋਂ ਇਹਨਾਂ ਲਿਖਤਾਂ ਨੂੰ ਪੜ੍ਹ ਕੇ ਅੰਤਰੀਵ ਭਾਵ ਸਮਝ ਕੇ ਫਿਰ ਗੁਰਬਾਣੀ ਸੁਣਾਂਗੇ, ਫਿਰ ਉਹ ਗੁਰਬਾਣੀ ਸਾਡੀ ਸੁਰਤ ਵਿੱਚ ਡੂੰਘੀ ਖੁੱਭੇਗੀ। ਜਿਵੇਂ ਹੁਕਮ ਦਾ ਵਿਸ਼ਾ ਪੜ੍ਹ ਲਿਆ ਤੇ ਜਦੋਂ ਵੀ ਹੁਕਮ ਦੀ ਪੰਕਤੀ ਕੋਈ ਗੁਰਬਾਣੀ ਵਿੱਚ ਆਏਗੀ, ਸਾਨੂੰ ਅੰਤਰੀਵ ਭਾਵ ਦਾ ਪਤਾ ਹੋਏਗਾ, ਸਵਾਦ ਆਏਗਾ। ਫਿਰ ਇਸ ਕਰਕੇ ਜਿਨ੍ਹਾਂ ਕੋਲ ਨਹੀਂ ਹਨ, ਬਹੁਤ ਮੁਸ਼ਕਲ ਅੱਜ ਕੱਲ੍ਹ, ਰੁਚੀ ਰਹੀ ਨਹੀਂ ਮੋਬਾਈਲਾਂ ਦੇ ਕਾਰਨ, ਸੋ ਪੜ੍ਹਨ ਦੀ ਰੁਚੀ ਬੜਾਈਏ, ਸੈੱਟ ਲੈ ਕੇ ਜਾਓ, ਭਾਵੇਂ ਆਹਠ ਕਰਨਾ ਪਵੇ ਸ਼ੁਰੂਆਤ ਵਿੱਚ, ਬਾਅਦ ਵਿੱਚ ਤੁਸੀਂ ਦੇਖੋਗੇ ਤੁਹਾਡੇ ਕੋਲ ਛੱਡਿਆ ਨਹੀਂ ਜਾਣਾ, ਇੱਕ ਇੱਕ ਲੇਖ ਨੂੰ 15-15, 20-20 ਵਾਰੀ ਆਪ ਪੜ੍ਹੋਗੇ। ਸੋ ਜਿਨ੍ਹਾਂ ਕੋਲ ਹਾਲੇ ਤੱਕ ਇਹ ਲਿਖਤਾਂ ਨਹੀਂ ਹਨ, ਲਿਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।